Yeah. हर बेअंत हो मित कर वरनो हर बेअंत हो मित कर वरनो क्या जाना होए कैसो रे हर बेअंत हो मित कर वरनो क्या जाना होए कैसो रे करो बेनती सतगुर अपने करो बेनती बेनती करो बेनती करो बेनती करो बेनती करो बेनती सतगुर अपने मैं मूर्ख दे उपदेशों रे मैं देखदा लगभग 60 साल तक मैनू हो गए पहले हर आदमी आके पूछेगा जी दसो फिर अपना उपदेश शुरू कर देगा और पिंडा विच भी महान मूर्ख मूर्खा से मूर्ख महाराज ने गया एवं नहीं मैं बोल रहा तू कहा है उल्टा मैनू उपदेश देने लगे कि ऐसे भी नहीं है ऐसे भी है मैं कह तू अपना ज्ञान मेरे पे थोपना चाहना तेन और कोई बंदा नहीं मिला ये साड़ी आदत है गल छेड़न वास्ते कोई ना कोई आज्ञा नहीं पकड़ लेना भी आ बैठा बैठा चलो ये गल कर और जेड़ा आदमी ज्ञान महान है और जेड़े खने के नाल ना गल करी जात अच्छा अपनी बात नस्ता ही बैठा बात भी कर पाता बात की बात है नैना ना देना खामी है ए मैं ता कह रहा हूं भी ऐसी किसनु मिलना है तो कोई तरीका होना चाहिए किसनु मिलने का असी संगत में बैठे हैं सारा कोई तरीका होना चाहिए संगत में बैठने का ध्यान साड़ा वक्ता और श्रोता दो ही तो है मैं बोल रहा हूं तुम सुन रहे हो तो श्रोता और वक्ते का अगर सुरती नहीं मिल रही तो फिर असी बैठे ही हैं बाकी कुछ नहीं है हर बेअंत हो मित कर वरनो क्या जाना होए कैसो रे करो बेनती सतगुर अपने मैं मूर्ख दे उपदेशो रे हर आराधना जाना रे हर हर गुर गुर करता रे आज हर आराधना हरदियो नाम परो रामदा नाम परो रामदा हर आराधना जाना रे हर हर गुर गुर करता रे यानी हर आराधना जाना रे हर हर गुर गुर करता रे आजी हर हर गुर गुर करता रे हरे हरे गुर गुर करता रे मैं मूर्ख की ए तक बात है जैसे दरबान खड़ा है रोकण वाला अंदर बैठे महान आदमी कोई चाहता है उन्हां दे विचार सुनना वो कहंदा तू अंदर नहीं जाना वो फिर तरले लेंदा ध्यान देना मैं किथे बोल रहा है भी मैं भी महान आदमी के विचार सुनना चाहना कि इतने लंग गए तो मैंने भी लंग जाने दे वो तो फर्क नहीं पड़ेगा मेरे कदम का ये है मैं मूर्ख की के तक बात है उठ परा दे दरिया रे मैं मूर्ख की के तक बात है कुट पर आधी तरिया रे गुरु नानक कन सुनिया पे क्या ਸੰਗਤ ਦੇ ਅੰਦਰ ਇੱਕ ਲੈਵਲ ਦੇ ਬੰਦੇ ਨਹੀਂ ਹੁੰਦੇ, ਕਈ ਤਾਂ ਉੜਾ ਉੜਾ ਪੜ੍ਹਨ ਵਾਲੇ ਹੁੰਦੇ ਤੇ ਕਈ ਦੂਜੀ ਤੀਜੀ ਦੀ ਕਿਤਾਬ ਤੇ ਕਈ ਦਸਵੀਂ ਤੇ ਅਸੀਂ BA ਵਾਲੇ ਨੂੰ ਗ੍ਰੈਜੂਏਟ ਕਹਿੰਦੇ ਤੇ ਦਰਖਾਸਤ ਲਿਖਣੀ ਨਹੀਂ ਆਉਂਦੀ ਕਿ ਮੈਂ ਗ੍ਰੈਜੂਏਟ ਹਾਂ, ਤੇ ਇੱਕ ਵਕੀਲ ਕਹਿੰਦਾ ਕਿ ਅੰਗਰੇਜ਼ੀ ਦੀ ਦਰਖਾਸਤ ਲਿਖਦਾ ਕਿ ਨਹੀਂ ਹਿੰਦੀ ਦੀ ਲਿਖ ਸਕਦਾ। ਤੇ ਇਹ ਜਿਹੜੀ ਹੈ ਨਾ ਇਹ ਡਾਕਟਰੀ ਜਿਹੜੀ ਡਿਗਰੀ ਹੈ, ਗਿੱਦੜ ਪੱਟਾ ਜਿਹੜਾ ਮਿਲਦਾ ਨਾ ਡਾਕਟਰ ਨੂੰ, ਕਿਤਨੇ ਹੀ ਡਾਕਟਰ ਮੈਨੇ ਦੇਖੇ ਸੰਗੀਤ ਦੇ ਜੋ ਦੋ ਤਾਨਪੁਰਾਂ ਨੂੰ ਸੁਰ ਨਹੀਂ ਕਰ ਸਕਦੇ, ਇੱਕ ਨੂੰ ਤਾਂ ਕਰ ਸਕਦੇ ਦੋ ਨੂੰ ਨਹੀਂ ਕਰ ਸਕਦੇ, ਇਤਨਾ ਬਾਰੀਕ ਹੈ ਸੰਗੀਤ ਦਾ ਨਾਦ ਬ੍ਰਹਮ ਜੋ ਧੁਨੀ ਤੋਂ ਪੈਦਾ ਹੁੰਦਾ। ਜਿਹੜਾ ਵਾਹਿਗੁਰੂ ਦੀ ਗੱਲ ਕਰੀਏ, ਇਹ ਸੰਤ ਰਣਧੀਰ ਸਿੰਘ ਹੈ, ਚਾਰ ਚਾਰ ਘੰਟੇ ਜਦੋਂ ਬੈਠੇ ਰਹਿੰਦੇ ਸੀ ਤੇ ਜਦ ਉਹਨਾਂ ਨੂੰ ਖਿਆਲ ਆਉਂਦਾ ਸੀ ਅਨੁਭਵ ਦਾ ਸੁਰਤੀ ਜੁੜ ਜਾਂਦਾ ਸੀ ਤਾਂ ਉਹ ਕਹਿੰਦੇ ਸੀ। ਮੈਂ ਉਹਨਾਂ ਦਾ ਕੀਰਤਨ ਸੁਣਿਆ ਬੰਗਲਾ ਸਾਹਿਬ ਜੋ ਕਰਾਨੇ ਦੁਸਹਿਰੇ ਦੇ ਉੱਤੇ ਸਾਲ ਦੇ ਸਾਲ, ਤੇ ਅਸੀਂ ਐਵੇਂ ਨਕਲ ਕਰੀ ਜਾ ਰਹੇ ਹਾਂ। ਇੱਥੇ ਗੱਲ ਕਹਿ ਦਿਆਂ ਕਿਉਂਕਿ ਕੁਛ ਲੋਕ ਇਹਨਾਂ ਗੱਲਾਂ ਦਾ ਗਲਤ ਸਮਝਦੇ, ਸਿਮਰਨ ਕਰਨਾ ਚਾਹੀਦਾ, ਪਰ ਜਦ ਅੰਮ੍ਰਿਤ ਛਕਾਨੇ ਹੈ ਪੰਜ ਪਿਆਰੇ ਤਾਂ ਮੂਲ ਮੰਤਰ ਔਰ ਵਾਹਿਗੁਰੂ ਮੰਤਰ ਉਹ ਪੰਜ ਪਿਆਰੇ ਦਿੰਦੇ ਨੇ ਵੀ ਵਾਹਿਗੁਰੂ ਮੰਤਰ ਦਾ ਸਿਮਰਨ ਕਰਨਾ ਇਕਾਂਤ ਵਿੱਚ, ਔਰ ਜੋ ਮੂਲ ਮੰਤਰ ਹੈ ਉਸ ਵਾਹਿਗੁਰੂ ਦੇ ਖਾਸ ਖਾਸ ਖਿਆਲਾਂ ਨੂੰ ਦਿਆ ਵੀ ਵਾਹਿਗੁਰੂ ਨਿਰਭਉ ਵੀ ਹੈ ਤੇ ਨਿਰਵੈਰ ਵੀ ਹੈ, ਤੇ ਜਿਹੜਾ ਨਿਰਵੈਰ ਹੈ ਉਹ ਹੀ ਹੋ ਸਕਦਾ ਜਿਹਦੇ ਮੁਕਾਬਲੇ ਦਾ ਨਹੀਂ ਆ ਕੋਈ, ਨਹੀਂ ਤਾਂ ਭਉ ਵੀ ਉਸ ਤੋਂ ਬੰਦਾ ਜੋ ਮੁਕਾਬਲੇ ਦਾ ਹੋਵੇ, ਉਹਦੇ ਮੁਕਾਬਲੇ ਦਾ ਬੰਦਾ ਹੈ ਹੀ ਨਹੀਂ, ਉਸ ਜਿਹਾ ਹੈ ਹੀ ਨਹੀਂ, ਇਸ ਲਈ ਉਹ ਕਿਸੇ ਦੇ ਨਾਲ ਵੀ ਵੈਰ ਨਹੀਂ ਕਰਦਾ, ਅੰਨਾ ਕਿਸੇ ਦਾ ਭਉ ਮੰਨਦਾ, ਔਰ ਇੱਕ ਹੈ ਔਰ ਲਗਾਤਾਰ ਹੈ, ਇੱਕ ਓਂਕਾਰ, ਇੱਕ ਓਂਕਾਰ ਦਾ ਰਸ ਹੈ ਇੱਕ ਔਰ ਲਗਾਤਾਰ, ਜੈਸੇ ਲਗਾਤਾਰ ਚੀਜ਼ ਚੱਲ ਰਹੀ ਹੋ, ਜਨਤਕਾਰ ਭਾਈ ਸਾਹਿਬ ਸਿੰਘ ਨੇ ਟੀਕੇ ਕੀਤੇ, ਜਿਹਦੇ ਨਾਲ ਕਾਰ ਲਫਜ਼ ਬਣ ਜਾਏ ਉਹ ਲਗਾਤਾਰ ਹੋ ਜਾਂਦੇ ਆ, ਯਾਨੀ ਇੱਕ ਹੈ ਨਾਦ, ਇੱਕ ਹੈ ਨਾਦ, ਇੱਕ ਹੈ ਅਨਾਤ ਨਾਦ, ਇਸ ਨਾਦ ਦੇ ਅਭਿਆਸ ਨਾਲ ਜੋ ਸਾਡੇ ਅੰਦਰ ਅਨਾਦ ਅਨਾਤ ਨਾਦ ਬਗੈਰ ਆਵਾਜ਼ ਤੋਂ ਆਪਣੇ ਆਪ ਚੱਲਦਾ ਜੋ ਉਸ ਤੱਕ ਪਹੁੰਚਣਾ ਹੈ ਸਿੱਖਣਾ, ਕੀਰਤਨ ਕਰਦਿਆਂ 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 ਉੱਥੇ ਪਹੁੰਚਣਾ ਜੋ ਅਨਾਥ ਨਾਲ ਵੀ ਪਹੁੰਚਿਆ, ਬਸ ਫਿਰ ਉਹ ਆਨੰਦ ਦੀ ਅਵਸਥਾ ਪਹੁੰਚਦੀ ਹੈ ਜਿਹਨੂੰ ਰੋਜ਼ ਅਸੀਂ ਗੁਰੂ ਅਮਰਦਾਸ ਜੀ ਦੀ ਸਬਦੀ ਮਾਨ ਬਾਣੀ ਹੈ ਆਨੰਦ ਸਾਹਿਬ, ਇਹ ਸਰਨੋ ਮੇਰਿਓ, ਇਹ ਸਰੀਰਾ ਮੇਰਿਆ, ਇੱਕ ਇੱਕ ਨੂੰ ਕਰਕੇ ਬਿਆਨ ਕਰ ਰਹੇ, ਤੂੰ ਕਿਸ ਵਾਸਤੇ ਆਇਆ, ਹੇ ਕੰਨ ਤੂੰ ਕੀ ਸੁਣਨਾ ਚਾਹੁੰਦਾ, ਹੇ ਅੱਖਾਂ ਤੂੰ ਕੀ ਦੇਖਣਾ ਚਾਹੁੰਦੀ ਹੈ, ਰਸਨਾ ਤੂੰ ਰਨ ਰਸ ਰਾਚ ਰਹੀ, ਧਿਆਨ ਦਿਓ ਜੀ ਇਤਨੀ ਮਹਾਨ ਬਾਣੀ ਦੇ 6 ਪੌੜੀਆਂ ਨੂੰ ਸੰਕੋਚ ਕਰ ਲਿਆ। ਆਨੰਦ ਦਾ ਮਤਲਬ ਹੈ ਉਸ ਅਵਸਥਾ ਤੇ ਪਹੁੰਚ ਜਾਣਾ ਜਿੱਥੇ ਮੌਤ ਖਤਮ ਹੋ ਜਾਂਦੀ ਹੈ। ਸਿਕੰਦਰ ਦੇ ਇੱਕ ਲੇਖ ਵਿੱਚ, ਡਾਇਰੀ ਵਿੱਚ ਲਿਖਿਆ ਹੈ ਕਿ ਜਦ ਉਹ ਹਿੰਦੁਸਤਾਨ ਵਿੱਚ ਆਇਆ ਤਾਂ ਇੱਕ ਫਕੀਰ ਨੇ ਕਿਹਾ ਕਿ ਹਿੰਦੁਸਤਾਨ ਕੇ ਅੰਦਰ ਸੰਨਿਆਸੀ ਹੋਤੇ ਹੈ, ਮਿਲਣਾ ਅਗਰ ਮਿਲ ਸਕੇ। ਪੁਰਸ਼ ਦੇ ਨਾਲ ਉਸਦਾ ਜੰਗ ਹੋਇਆ ਪੰਜਾਬ ਵਿੱਚ, ਪੰਜਾਬ ਦਾ ਪੁਰਸ਼ ਰਾਜਾ ਸੀ, ਹੋ ਗਿਆ ਉਹ ਹਾਰ ਗਿਆ, ਪਕੜ ਕੇ ਲਿਆਇਆ, ਕਹਿਣ ਲੱਗਾ ਦੱਸ ਤੈਨੂੰ ਕਿਹੜੀ ਸਜ਼ਾ ਦੀਏ, ਕਹਿਣ ਲੱਗਾ ਜੋ ਦੁਸ਼ਮਣ ਵੱਧ ਤੋਂ ਵੱਧ ਸਖ਼ਤ ਦੇ ਸਕਦਾ ਮੈਂ ਤਿਆਰ ਹਾਂ। ਹਿੰਦੁਸਤਾਨ ਦੇ ਬਾਰੇ ਪੁੱਛਿਆ, ਕਹਿਣ ਲੱਗੇ ਇਸ ਜੀ ਮੇਰੇ ਵਰਗੇ ਬਹੁਤ ਹੈ, ਬਹੁਤ ਲੰਬਾ ਹਿੰਦੁਸਤਾਨ ਹੈ, ਹਰ ਰਾਜੇ ਦੇ ਨਾਲ ਜੰਗ ਕਰਨੀ ਪਵੇਗੀ, ਐਵੇਂ ਨਹੀਂ ਉਹ ਦੇਗਾ ਰਾਜ। ਤਾਂ ਫੌਜਾਂ ਕਹਿਣ ਲੱਗੇ ਤਾਂ ਬਹੁਤ ਸਾਲ ਲੱਗਣਗੇ, ਚਲੋ ਵਾਪਿਸ। ਜਦ ਵਾਪਿਸ ਦਾ ਖਿਆਲ ਬਣਾਇਆ ਤਾਂ ਉਹਨੂੰ ਖਿਆਲ ਆ ਗਿਆ ਉਸਦਾ ਵੀ ਸੰਨਿਆਸੀ ਨੂੰ ਮਿਲਣਾ ਕੋਈ ਹੈ। ਹੁਣ ਸੰਨਿਆਸੀ ਔਰ ਸਿੱਖ ਇੱਕ ਚੀਜ਼ ਹੈ, ਇੱਥੇ ਸੰਨਿਆਸੀ ਔਰ ਸਿੱਖ ਇੱਕ ਗੱਲ ਹੈ, ਲੇਕਿਨ ਉਹ ਹਜ਼ਾਰਾਂ ਸਾਲ ਪਹਿਲੇ ਦੀ ਗੱਲ ਹੈ, ਇਹ 500 ਸਾਲ ਦੀ ਹੈ। ਲੇਕਿਨ ਸਿੱਖਾਂ ਨੇ ਉਹ ਕੁਰਬਾਨੀਆਂ ਕਰਕੇ ਦਿਖਾ ਦੀਆਂ ਜਿਸ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ ਰੱਖੀ ਖੁਦ। ਤੋ ਸੰਨਿਆਸੀ ਦੇ ਕੋਲ ਗਿਆ ਤੇ ਝੌਂਪੜੀ ਤੋਂ ਬਾਹਰ ਬੈਠਾ ਸੀ, ਦੁੱਖ ਸੇਕ ਰਿਹਾ ਸੀ, ਠੰਡ ਸੀ, ਆ ਕੇ ਖੜਿਆ ਹੋ ਗਿਆ। ਕਹਿਤਾ ਫਕੀਰ ਬਤਾਓ ਕਿਆ ਚਾਹਤੇ ਹੋ? ਕਹਿਣ ਲੱਗਾ ਕੇ ਸਿੱਟ ਜਾਓ, ਸੂਰਜ ਆ ਰਿਹਾ, ਇਸਕੋ ਆਨੇ ਦੋ। ਤੋ ਬੜਾ ਘਬਰਾਇਆ ਕਿ ਇੱਕ ਆਦਮੀ ਮੇਰੀ ਪਰਵਾਹੀ ਨਹੀਂ ਕਰ ਰਿਹਾ। ਫਿਰ ਉਹ ਕਹਿੰਦਾ ਹੈ, ਆਪ ਜਾਣਤੇ ਹੋ ਮੈਂ ਕੌਣ ਹੂੰ? ਕਹਿਣ ਲੱਗੇ, ਤੁਮ ਹੀ ਬਤਾ ਦੋ ਤੁਮ ਕੌਣ ਹੋ, ਮੈਂ ਤੂੰ ਨਹੀਂ ਜਾਣਤਾ ਕਿ ਮੈਂ ਬਾਦਸ਼ਾਹ ਸਿਕੰਦਰ ਹੂੰ। ਕਹਿੰਦੇ, ਆਪਣੇ ਆਪ ਹੀ ਬਾਦਸ਼ਾਹ ਬਣਾ ਫਿਰ ਰਿਹਾ, ਮੈਂ ਤੂੰ ਨਹੀਂ ਮੰਨਦਾ ਤੁਝੇ ਬਾਦਸ਼ਾਹ, ਤੂੰ ਤੋ ਮੇਰੇ ਸਾ ਵੀ ਗਿਰਿਆ ਹੋਇਆ, ਲੋਕੋ ਕੋ ਮਾਰਤਾ ਫਿਰ ਰਿਹਾ ਹੈ, ਇਹ ਇਨਸਾਨੋ ਕਾ ਕਾਮ ਹੈ? ਇਹ ਬਾਤ ਕਹਿਣੇ ਦੀ ਨਹੀਂ ਹੈ। ਜੇ ਸਾਹਮਣਾ ਖੜੀ ਹੋ ਨਾ ਮੌਤ, ਔਰ ਤਲਵਾਰ ਵੀ ਦਿਖ ਰਹੀ ਹੋਵੇ, ਔਰ ਇਤਨਾ ਨਿਰਭਵ ਆਦਮੀ ਉਹੀ ਕਹਿ ਸਕਦਾ ਜੋ ਮਰਨੇ ਤੇ ਡਰ ਰਿਹਾ। ਔਰ ਸਿੱਖ ਨੂੰ ਇੱਥੇ ਪਹੁੰਚਣਾ ਤੋ ਅਨੰਦ ਦੀ ਅਵਸਥਾ ਪੇ ਪਹੁੰਚੋਗੇ, ਜਿਸ ਨੂੰ ਵਾਰ ਵਾਰ ਖੁਸ਼ੀ ਔਰ ਗਮੀ ਦੇ ਵਿੱਚ ਕਹਿਣ ਨੂੰ ਮਹਾਰਾਜ ਨੇ ਦਿੱਤੀ ਹੋਈ ਹੈ ਸਾਨੂੰ ਆਗਿਆ ਵੀ ਅਨੰਦ ਸਾਹਿਬ ਦਾ ਪਾਠ ਕਰਨਾ, ਚਾਹੇ ਖੁਸ਼ੀ ਹੋਵੇ ਜਾਂ ਗਮੀ। ਪਰ ਐਵੇਂ ਅਸੀਂ ਪੜੀ ਜਾ ਰਹੇ, ਫਿਰ ਅਖੀਰ ਵਿੱਚ ਇੱਕ ਲਫ਼ਜ਼ ਆਉਂਦਾ, ਰੋਜ਼ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਰਾ ਭਲਾ। ਜਰਾ ਅੰਦਰ ਵਿਚਾਰ ਕਰੋ, ਸਰਬਤ ਦਾ ਭਲਾ ਚਾਹ ਰਿਹਾ ਸੀ? ਅਸੀਂ ਤਾਂ ਆਪਣੇ ਨਾਲ ਦੇ ਦਾ ਵੀ ਨਹੀਂ ਚਾਹ ਰਹੇ। ਤਾਂ ਫਿਰ ਅਸੀਂ ਇਹ ਸਭ ਕੀਰਤਨ, ਕਥਾ, ਪਾਠ, ਇਹ ਕੀ ਹੈ? ਇਹਨੂੰ ਫਿਰ ਮੈਂ ਆਪਣੇ ਹਿਸਾਬ 'ਤੇ ਕਰਮ ਕਾਂਡ ਕਹਿਣਾ। ਬਸ ਅਸੀਂ ਕਰਮ ਕਾਂਡ ਕਰ ਰਹੇ ਹਾਂ। 20 ਸਾਲ ਬਾਅਦ ਮੈਂ ਕੈਨੇਡਾ ਗਿਆ, ਓਕੇ ਗਰਮੀਆਂ 'ਚ ਛੁੱਟੀਆਂ ਹੁੰਦੀਆਂ, ਸੱਤ ਪਾਠ ਇਕੱਠੇ ਚੱਲ ਰਹੇ, ਅਤੇ ਉਹ ਉੱਧਰ ਦੇਖ ਰਿਹਾ ਅਤੇ ਉੱਧਰ ਦੇਖ ਰਿਹਾ। ਮੈਂ ਹੈਰਾਨ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਪਾਠ ਦਾ ਭੀੜ ਔਰ ਬਾਣੀ ਨੂੰ ਅਸੀਂ ਕਿੱਥੇ ਲਿਆਏ, ਇੱਕ ਵਪਾਰ ਬਣਾ ਲਿਆ, ਇੱਕ ਰੁਪਏ ਇਕੱਠੇ ਕਰਨੇ ਦਾ ਇੱਕ ਸਾਧਨ ਬਣਾ ਲਿਆ। ਪਾਠ ਕਰਨਾ ਨਹੀਂ ਆਉਂਦਾ, ਪਾਠ ਕਰਨੀ ਆ ਬੀਬੀਆਂ, ਲਗਾ ਮਾਤਰਾ ਦਾ ਗਿਆਨ ਨਹੀਂ। ਕਿਤਨਾ ਅਸੀਂ ਪਾਪ ਕਰ ਰਹੇ ਹਾਂ। ਦੋ ਸਾਖੀਆਂ ਤੁਹਾਨੂੰ ਬਹੁਤ ਵਾਰੀ ਸੁਣਾਂਗੇ, ਹੁਣ ਤਾਂ ਆਮ ਕਿਤਾਬਾਂ ਮਿਲਦੀਆਂ ਇਤਿਹਾਸਕ ਇਤਿਹਾਸਕ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ੁੱਧ ਜਪਜੀ ਸਾਹਿਬ ਦੇ ਪਿੱਛੇ ਭਾਈ ਗੋਪਾਲ ਜੀ ਨੂੰ ਗੱਦੀ ਤੱਕ ਦੇਣੇ ਦਾ ਖਿਆਲ ਬਣਾ ਲਿਆ ਸੀ। ਔਰ ਜੀਨ ਉਹ ਜਿਹੜੀ ਸੋਨੇ ਦੀ ਸੀ ਪੱਤਰੇ ਵਾਲੀ, ਔਰ ਕੀਮਤੀ ਘੋੜਾ ਜਦ ਉਸਨੇ ਮੰਗਿਆ ਦੇ ਦਿਆ, ਦੇ ਸਕਦਾ ਕੋਈ ਸ਼ੁੱਧ ਪਾਠ ਦਾ? ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਲਾਂ ਦੇ ਪਿੱਛੇ ਚਪੇੜ ਲਗਵਾ ਦੀ ਸਿੱਖ ਨੂੰ। ਅਸੀਂ ਕਦੀ ਸਿਕਸ਼ਾ ਲਈਏ ਇਸ ਗੱਲ ਤੇ ਵੀ ਲਗਾ ਮਾਤਰਾ ਸ਼ੁੱਧ ਪੜ੍ਹ ਰਹੇ ਹਾਂ ਤੇ ਗੁਰੂ ਸਾਹਿਬ ਤੇ ਖੁਸ਼ ਹੋ ਜਾਏਗਾ, ਪ੍ਰਸੰਨ ਹੋ ਜਾਏਗਾ ਵੀ ਰੋਜ਼ ਅਸੀਂ ਸੁਪਨੇ ਸਾਹਿਬ ਪੜ੍ਹਦੇ ਹਾਂ ਅਸ਼ੁੱਧ? ਕਮਾਲ ਦੀ ਗੱਲ ਹੈ, ਗੁਰੂ ਦੀ ਬਾਣੀ ਅਸ਼ੁੱਧ ਪੜ੍ਹ ਰਿਹਾ, ਗੁਰੂ ਉਸਤੇ ਅਸੀਂ ਖੁਸ਼ੀਆਂ ਮੰਗਣਾ ਚਾਹੁੰਦੇ ਹਾਂ। ਉਹ ਕੀ ਹੈ ਉਹ ਤੁਕ? ਕਰਤੇ ਕੀਮਿਤ ਕਰਤਾ ਜਾਣਾ ਕਿ ਜਾਣਾ ਗੁਰਸੂਰਾ ਬੋਲਦਾ ਸੀ ਉਹ, ਜਦਕਿ ਦੋ ਨਾਵਾਂ ਹੈ। ਰਾਤ ਮੈਨੇ ਇਹ ਗੱਲ ਸੀ ਵੀ ਕੈਰ ਜੈ ਅਰਜੇ ਫਰਕ ਅਰਥ ਦਾ, ਹੁਣ ਕਿਹਦਾ ਅਰਥ ਹੈ ਕੀ ਔਰ ਕਿਹਦਾ ਅਰਥ ਹੈ ਯਾ? ਵੀ ਕਰਤੇ ਦੀ ਮਿਤ ਯਾ ਤਾਂ ਕਰਤਾ ਜਾਣਦਾ ਯਾ ਗੁਰਸੂਰਾ ਜਾਣਦਾ, ਤੇ ਜੋ ਕੇ ਬੋਲੋ ਤਾਂ ਕਰਤੇ ਦੀ ਮਿਤ ਕਰਤਾ ਤਾਂ ਜਾਣਦਾ, ਗੁਰਸੂਰਾ ਕੀ ਜਾਣਦਾ? ਉਹ ਕੁਝ ਵੀ ਨਹੀਂ ਜਾਣਦਾ। ਅਰਥਾਂ ਦਾ ਫਰਕ ਪੈਂਦਾ। ਜਦ ਅਸੀਂ ਅਰਥ ਸਮਝ ਹੀ ਨਹੀਂ ਰਹੇ, ਜਿਹੜੇ ਲੋਕ ਜਦੋਂ ਪਦਛੇਦ ਦੀ ਭੀੜ ਸ਼ੁਰੂ ਹੋਈ ਤਾਂ ਬਹੁਤ ਲੋਕਾਂ ਨੇ ਮੁਖਾਲਫਤ ਕਰੀ ਇਸ ਦੀ ਵੀ ਇਹਨੂੰ ਗੁਰੂ ਗੋਬਿੰਦ ਸਾਹਿਬ ਨੂੰ ਪਦਛੇਦ ਮਤ ਕਰੋ, ਇਸ ਦੇ ਨਾਲ ਬਹੁਤ ਨੁਕਸਾਨ ਹੋਏਗਾ, ਵੀ ਲੋਕ ਅਸ਼ੁੱਧ ਪੜਨਗੇ ਤੇ ਪਾਠ ਬਹੁਤ ਹੋਣਗੇ ਤੇ ਹੋਰ ਕੁਛ ਹੋ ਜਾਏਗਾ, ਸੰਸਾਰਿਕ ਦੇ ਵਿੱਚ ਚਲੇ ਜਾਵਾਂਗੇ ਅਸੀਂ, ਮਾਇਆਧਾਰੀ ਅਤਾਨਾ ਬੋਲਾ ਕਿਹਾ ਮਹਾਰਾਜ ਨੇ। ਉਸ ਵਕਤ ਸ਼੍ਰੋਮਣੀ ਕਮੇਟੀ ਕਿਉਂ ਕਿ ਚੁਣੀ ਜਾਂਦੀ ਸੀ ਪਬਲਿਕ ਤੋਂ, ਤਾਂ ਪਬਲਿਕ ਦਾ ਕਿਹਾ ਮੰਨ ਲਿਆ ਸ਼੍ਰੋਮਣੀ ਕਮੇਟੀ ਨੇ, ਚੀਫ ਖਾਲਸਾ ਦੀਵਾਨ ਦਾ ਨਾ ਮੰਨਿਆ। ਇਹ ਪਦਛੇਦ ਦੀ ਭੀੜ ਅਗਰ ਨਾ ਕਰੋ ਤਾਂ ਮੈਂ ਦੇਖਦਾ ਫਿਰ ਕਿਤਨੇ ਪਾਠ ਕਰਨਗੇ ਇੱਥੇ। ਇਹ ਗੁਰੂ ਗ੍ਰੰਥ ਸਾਹਿਬ ਨੂੰ ਇਸ ਵਾਸਤੇ ਇੱਕ ਲੜੀ ਵਿੱਚ ਲਿਖਿਆ ਗਿਆ ਸੀ ਵੀ ਇਹਦੇ ਅਰਥਾਂ ਸਮੇਤ ਕਿਸੇ ਵਿਦਵਾਨ ਤੋਂ ਗ੍ਰੰਥ ਨੂੰ ਪੜ੍ਹੋ। ਸਾਡੇ ਉਸਤਾਦ ਜੇ ਬਤਾਉਂਦੇ ਸੀ, ਅਸੀਂ ਕਾਪੀਆਂ ਪੈ ਉਹ ਖਾਸ ਲਫ਼ਜ਼ਾਂ ਨੂੰ ਤੁਕਾਂ ਨੂੰ ਲਿਖਦੇ ਸੀ, ਫਿਰ ਉਹਦੇ ਨੀਚੇ ਡੰਡੀਆਂ ਪਾ ਦਿੰਦੇ ਸੀ ਵੀ ਇਹ ਇਕੱਠਾ ਬੋਲਣਾ ਰਿਹਾ, ਇਸ ਨੂੰ ਅਲੈਦਾ ਬੋਲਣਾ, ਇਸੇ ਕਰਾਉਂਦੇ ਸੀ। ਇਹ ਸਭ ਅਸੀਂ ਸਭ ਛੱਡ ਦਿਆ। ਮੈਂ ਇਸ ਵਾਸਤੇ ਕਹਿ ਰਿਹਾ, ਮੈਂ ਨਿਰਵ ਕੀਰਤਨ ਕਰਨੇ ਨਹੀਂ ਆਇਆ, ਨਾ ਮੇਰਾ ਇਹ ਵਿਸ਼ਾ। ਮੈਂ ਕਹਿ ਰਿਹਾ ਵੀ ਬਾਣੀ ਨੂੰ ਸਮਝੋ, ਜੋ ਸਾਡੀ ਗੁਰੂ ਕੀ ਬਾਣੀ ਹੈ ਉਸਨੂੰ, ਔਰ ਜੋ ਸਾਡਾ ਕੀਰਤਨ ਮਰਿਆਦਾ ਹੈ ਉਸਨੂੰ ਤੁਸੀਂ ਅਪਣਾਓ, ਉਸਨੂੰ ਸ਼ੁਰੂ ਕਰਾਓ, ਉਸਦੇ ਉੱਤੇ ਪਹਿਰਾ ਦਿਓ। ਜਿਹੜੀਆਂ ਟਿਊਨਾਂ ਗਾ ਰਹੇ, ਇੱਥੇ ਤੱਕ ਕਿ ਮੈਨੂੰ ਬੜਾ ਹੈਰਾਨੀ ਹੈ ਕਿ ਰਾਹ ਦੀਆਂ ਤੁਕਾਂ ਛੱਡ ਕੇ ਹੋਰ ਹੀ ਤੁਕਾਂ ਬੋਲੀ ਜਾਂਦੇ, ਜਿਹੜੇ ਕਿੱਥੋਂ ਲਿਆਉਂਦੇ ਪੜ੍ਹਦੇ, ਪਕੜ ਕੇ ਕਈ ਵਾਰੀ ਤਾਂ ਸਮਝ ਨਹੀਂ ਆਉਂਦੀ ਤੁਕ ਕਿੱਥੇ ਲਿਖੀ ਹੈ। ਆਮ ਤੁਹਾਨੂੰ ਇੱਕ ਬਾਤ ਬਤਾ ਦਿਆਂ, ਪਿੱਛੇ ਜੇ 300 ਸਾਲ ਹੋਇਆ ਅੰਮ੍ਰਿਤ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਇੱਕ ਰਾਗੀ ਨੇ ਤੁਕ ਪਕੜ ਲਈ, ਅੰਮ੍ਰਿਤ ਪੀਓ ਸਦਾ ਜਿੰਦਿਓ। ਹੁਣ ਇਹ ਹੈ, ਪੂਤਾ ਮਾਤਾ ਕੀ ਅਸੀਸ, ਨਿਮਕ ਨਾ ਬਿਸਰੇ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਰਾਹਵ ਦੀ ਤੁਕਤਾ ਹੈ ਇਹ, ਔਰ ਇਹ ਮਾਤਾ ਦਾ ਖਿਆਲ ਗੁਰੂ ਅਰਜਨ ਦੇਵ ਜੀ ਆਪਣੀ ਮਾਤਾ ਬੀਬੀ ਭਾਨੀ ਨੂੰ ਕਹਿ ਰਹੇ, ਜਿਸ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦੀ ਜਾਪੋ, ਚਾਂ ਕਾ ਅੰਤ ਨਾ ਪਾਰੋ। ਕਦੀ ਕਿਸੇ ਮਾਈ ਨੇ ਕਿਹਾ ਤੂੰ ਸੰਤ ਬਣ ਜਾ, ਕਹਿਣ ਲੱਗੇ ਨਹੀਂ ਤੂੰ ਡਾਕਟਰ ਬਣ, ਤੂੰ ਇੰਜੀਨੀਅਰ ਬਣ, ਸਾਰੀ ਦੌਲਤ ਤੇਰੇ ਕੋਲ ਹੋਣੀ ਚਾਹੀਦੀ ਹੈ, ਸਾਨੂੰ ਸਭ ਸੁੱਖ ਮਿਲਣੇ ਚਾਹੀਦੇ ਹੈ, ਅਤੇ ਸੁੱਖਾਂ ਦੇ ਨਾਲ ਫਿਰ ਔਗੁਣ ਵੀ ਮਿਲਣਗੇ, ਜਿਤਨੇ ਸੁੱਖ ਆਉਣਗੇ ਉਤਨੇ ਹੀ ਔਗੁਣ ਨਾਲ ਆਉਣਗੇ। ਲੋਕ ਔਗੁਣਾ ਕੀ ਬਣਨਾ ਕੰਟਰੀ ਸੁੱਖ, ਐਸੇ ਤੁਕ ਮੈਨੂੰ ਦਿਮਾਗ 'ਤੇ ਉਤਰ ਰਹੀ ਹੈ ਵੀ ਗੰਠੜੀ ਔਗੁਣਾ ਦੀ ਬੰਦ ਰਹੇ, ਗੁਣ ਨਾ ਵਿਆਜਿਆ ਕੋਲ, ਗੁਣ ਕਾ ਗਾਹ ਬਹੁਤ ਘੱਟ ਹੈ। ਅਤੇ ਮੈਂ ਜਿਹੜੀ ਤੁਕ ਬੋਲ ਰਿਹਾ ਸੀ ਉਹ ਹੈ, ਮੈਂ ਮੂਰਠ ਕੀ ਕੇਤਕ ਬਾਤ ਹੈ ਕੋਟ ਪਰ ਆਦਿ ਤਰਿਆ ਰਹੇ, ਗੁਰੂ ਨਾਨਕ ਜਨ ਸੁਣਿਆ ਪੇਖਿਆ ਸੇ ਫਿਰ ਘਰ ਬਾਤ ਨਾ ਭਰਿਆ। ਹੁਣ ਲਫਜ਼ੀ ਅਰਥ ਇਹਦਾ ਹੈ ਵੀ ਜਿੰਨੇ ਗੁਰੂ ਨਾਨਕ ਨੂੰ ਦੇਖਿਆ ਸੁਣਿਆ ਉਹ ਦੁਬਾਰਾ ਜਨਮ ਵਿੱਚ ਨਹੀਂ ਆਏਗਾ, ਲੇਕਿਨ ਇਹਦਾ ਅਰਥ ਇਹ ਨਹੀਂ ਹੈ। ਸਰੀਰਕ ਤੌਰ 'ਤੇ ਤਾਂ ਦਸਾਂ ਗੁਰਾਂ ਨਹੀਂ ਹੈ ਸਾਡੇ ਕੋਲ, ਦੇਖ ਨਹੀਂ ਸਕਦੇ, ਤਸਵੀਰਾਂ ਵੀ ਜੋ ਆਰਟਿਸਟਾਂ ਨੇ ਬਣਾ ਰੱਖੀਆਂ ਵੱਖੋ ਵੱਖ ਆਪਣੇ ਖਿਆਲਾਂ 'ਤੇ, ਲੇਕਿਨ ਅਸਲ ਤਾਂ ਨਹੀਂ ਹੈ, ਔਰ ਜੋ ਅਸਲ ਹੋ ਵੀ ਜਾ ਤਾਂ ਕੀ ਹੋਏਗਾ। ਸਰੀਰ ਵੀ ਗੁਰੂ ਨਾਨਕ ਦੇਵ ਜੀ ਦਾ ਉਸ ਵਕਤ ਥਾ ਜੇ ਪਰਖ ਹੋਈ ਤਾਂ ਕਿਤਨੇ ਆਦਮੀ ਆਏ ਮੌਤ ਦੇ ਲਈ, ਮਰਨੇ ਲਈ। ਪੁੱਤਰਾਂ ਨੇ ਤਾਂ ਪਹਿਲੇ ਕਹਿ ਦਿਆ ਬਾਬਾ 75 ਸਾਲ ਤੋਂ ਉੱਪਰ ਹੋ ਗਿਆ, ਦਿਮਾਗ ਖਰਾਬ ਹੋ ਗਿਆ ਤਾਂ, ਫਿਰ ਨਾਰਾਜ਼ ਹੋ ਕੇ ਚਲਾ ਗਿਆ ਸ੍ਰੀ ਚੰਦ ਦਾ। ਉਹ ਗੁਰੂ ਨੂੰ ਗੁਰੂ ਨਹੀਂ ਮੰਨ ਰਹੇ ਸੀ, ਉਹ ਸਿਰਫ ਪਿਤਾ ਜੀ ਮੰਨ ਰਹੇ ਸੀ, ਇਸ ਤਰ੍ਹਾਂ ਹੀ ਗੁਰੂ ਅੰਗਦ ਦੇਵ ਜੀ, ਇਸ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਬਾਬਾ ਮੋਹਨ ਨਾਰਾਜ਼ ਹੋ ਗਏ। ਔਰ ਦੇਖੋ ਗੁਰੂ ਅਮਰਦਾਸ ਨਹੀਂ, ਗੁਰੂ ਰਾਮਦਾਸ ਜੀ ਦੇ ਵਕਤ ਤਾਂ ਪ੍ਰਿਥੀ ਚੰਦ ਨੇ ਪੱਗ ਖੋਲੀ, ਤਾਂ ਤੁਸੀਂ ਬਤਾਓ ਗੁਰੂਆਂ ਦੇ ਪੁੱਤਰ ਥੇ ਹੋ ਤਾਂ, ਹੁਣ ਅੱਜ ਤਬਦੀਲੀ ਕਿਉਂ ਨਹੀਂ ਆਈ। ਇੱਥੇ ਆਪਣੇ ਮਨ ਵਿੱਚ ਵਿਚਾਰੋ ਵੀ ਉਹ ਤਾਂ ਗੁਰੂ ਦੇ ਪੁੱਤਰ ਦੇ, ਗੁਰੂ ਘਰ ਵਿੱਚ ਪੈਦਾ ਹੋਏ, ਉਹਨਾਂ ਦੇ ਅੰਦਰ ਕੋਈ ਇਹ ਬਾਤ ਕਿਉਂ ਨਹੀਂ ਆਈ, ਕਿਉਂਕਿ ਉਹਨਾਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ। ਬਸ ਜਿਹਨੇ ਗੁਰੂ ਦਾ ਹੁਕਮ ਮੰਨਿਆ ਉਹ ਗੁਰੂ ਗੱਦੀ 'ਤੇ ਬੈਠ ਗਿਆ ਸੇਵਾਦਾਰ। ਤੋ ਗੁਰੂ ਦਾ ਹੁਕਮ ਕੀ ਹੈ ਵੀ ਸੱਚ ਸਿੱਖਣਾ ਬੋਲਣਾ, ਪਿੱਛੇ ਵੀ ਮੈਂ ਕਹਿ ਕੇ ਗਿਆ ਸੀ ਇਹ, ਔਰ ਮੇਰਾ ਇਹ ਤਜਰਬਾ ਜੋ ਆਦਮੀ ਸੱਚ ਬੋਲਣੇ ਦੇ ਉੱਤੇ ਨਹੀਂ ਟਿਕਦਾ ਔਰ ਦੂਸਰੇ ਦਾ ਹੱਕ ਨਹੀਂ ਦਿੰਦਾ, ਗਰੀਬ ਦੀ ਪਰਵਿਸ਼ ਨਹੀਂ ਕਰਦਾ, ਹੱਕ ਪਰਾਇਆ ਨਾਨਕਾ ਉਸ ਸਵਰ ਉਸਦਾ, ਗੁਰਪੀਰ ਹਮਾ ਤਾਂ ਭਰੇ ਜਾਂ ਮੁਰਦਾ, ਮੁਰਦਾ ਖਾਣੇ ਦੇ ਬਰਾਬਰ ਹੈ ਪਰਾਇਆ ਹੱਕ ਮਾਨਣਾ, ਔਰ ਗਰੀਬ ਦਾ ਹੱਕ ਦਾ ਬਿਲਕੁਲ ਨਹੀਂ ਮਾਨਣਾ ਚਾਹੀਦਾ, ਔਰ ਗਰੀਬ ਦੀ ਮਦਦ ਕਰਨੀ ਹੈ। ਗਰੀਬ ਕਾ ਮੂੰਹ ਗੁਰੂ ਕੀ ਗੋਲਕ, ਅਸੀਂ ਦੇਖੋ ਰਹਿਤਨਾਮਾ ਚ ਗੁਰੂ ਬਾਣੀ ਸਭ ਕੁਛ ਲਿਖਿਆ ਹੋਇਆ ਹੈ, ਲੇਕਿਨ ਅਸੀਂ ਥੋੜ੍ਹੀ ਦੇਰ ਪਿੱਛੇ ਬਸ ਖਤਮ, ਇੱਥੇ ਅਖੀਰ ਪੈ। ਤੋ ਮਤਲਬ ਗੁਰੂ ਦੇ ਬਚਨਾਂ ਨੂੰ ਵਿਚਾਰਨਾ ਹੈ ਗਹਿਰਾਈ ਵਿੱਚ, ਇਕਾਂਤ ਵਿੱਚ ਸੋਚਣਾ ਹੈ ਕਿ ਤੁਕ ਦਾ ਅਰਥ ਅਸਲੀ ਕੀ ਹੈ, ਅੰਤਰੀ ਭਾਵ ਜੋ ਹੈ ਉਹਨੂੰ ਵਿਚਾਰਨਾ, ਲਫਜ਼ਨੀ ਨੂੰ ਪਕੜਨਾ। ਲਵ ਉਹ ਤਾਂ ਮਿਸਾਲ ਦੀ ਗਈ ਹੈ ਕਿਸੇ ਬਾਤ ਦੀ। ਮੈਂ ਬੜਾ ਹੈਰਾਨ ਹੁੰਦਾ ਹਾਂ ਕਿ ਅਸੀਂ ਲੋਕ ਕਿਤੇ ਤੇ ਕਿਤੇ ਪਹੁੰਚ ਗਏ। ਉਹਨੇ ਗਿਆਨੀ ਗੁਰਦੀਪ ਸਿੰਘ ਥਾਣਾ ਸੁਣਿਆ ਹੋਏਗਾ, ਰਿਚਮੈਂਟ ਗੁਰਦੁਆਰੇ ਦੇ ਸੀ ਜੋ ਉੱਥੇ ਗੁਜ਼ਰਿਆ ਬਹੁਤ ਅਰਸਾ, 80 ਤੋਂ ਲੈ ਕੇ ਤਕਰੀਬਨ ਉੱਥੇ ਰਹੇ। ਮੈਨੂੰ ਵੀ ਉਹਨਾਂ ਨੇ ਬੁਲਾਇਆ ਕਿਉਂਕਿ ਮੇਰੇ ਵਕਤ ਤੋਂ ਗਿਆਨ ਹੈਡ ਗ੍ਰੰਥੀ ਸੀ ਸਿਸ ਗੈਨ ਦੇ, ਅਸੀਂ ਸਿੱਖਦੇ ਸੀ ਉਸ ਵਕਤ, ਪੜ੍ਹਦੇ ਵੀ ਸੀ। ਮੈਨੂੰ ਕਹਿਣ ਲੱਗਿਆ ਵੀ ਭਾਈ ਦਿਆਲ ਸਿੰਘ ਤੂੰ ਸੰਗੀਤ ਦਾ ਬੜਾ ਵਿਦਵਾਨ ਹੈ, ਮੈਂ ਵੀ ਸੰਗੀਤ ਦਾ ਸ਼ੌਕ ਰੱਖਦਾ ਕੁਝ ਰਾਗਾਂ 'ਤੇ, ਅਤੇ ਪ੍ਰਸਾਦਾ ਵੀ ਮੈਨੂੰ ਦੁਪਹਿਰ ਵਿੱਚ ਆਪਣੇ ਨਾਲ ਛਕਾਉਂਦੇ ਸੀ। ਉਹਦਾ ਮੁੰਡਾ ਨਛੱਤਰ ਸਿੰਘ ਹੈਗਾ, ਉਹ ਮੈਨੂੰ ਕਹਿੰਦਾ ਗਿਆਨੀ ਜੀ ਬੜਾ ਹੈਰਾਨ ਆ, ਗਿਆਨੀ ਜੀ ਤਾਂ ਚਲੇ ਜਾਂਦੇ ਨੇ ਦਰਬਾਰ ਵਿੱਚ ਅਤੇ ਮੈਂ ਰਹਿਣਾ ਘਰ, ਅਤੇ ਫੋਨ ਆਉਂਦਾ ਜੀ ਅੱਜ ਲੰਗਰ ਵਿੱਚ ਕੀ ਬਣਿਆ, ਅੱਜ ਲੰਗਰ ਵਿੱਚ ਕੀ ਸਨਮਾਨ ਬਣਿਆ ਹੈ, ਅਤੇ ਮੈਂ ਬੜਾ ਦੁਖੀ। ਹਰ ਆਦਮੀ ਦਾ ਫੋਨ, ਕਿਸ ਦੇ ਵੱਲੋਂ ਲੰਗਰ ਹੈ ਜੀ ਅੱਜ, ਅਤੇ ਕਹਿੰਦਾ ਗੁੱਸੇ ਵਿੱਚ ਆ ਕੇ ਮੈਂ ਇੱਕ ਦਿਨ ਕਹਿ ਬੈਠਾ ਵੀ ਮਹਾਂਪ੍ਰਸਾਦ ਬਣਿਆ ਆ ਜਾਓ, ਵੀ ਤੁਹਾਨੂੰ ਹੋਰ ਕੋਈ ਅਕਲ ਦੀ ਬਾਤ ਨਹੀਂ ਆਉਂਦੀ, ਤੁਸੀਂ ਇਹ ਨਹੀਂ ਪੁੱਛਿਆ ਕਦੀ ਵੀ ਅੱਜ ਕੀਰਤਨ ਕੀਤਾ ਕਥਾ ਕੌਣ ਕਰ ਰਿਹਾ, ਔਰ ਆਹ ਪ੍ਰਤੱਖ ਨਜ਼ਾਰਾ ਮੈਂ 20 ਸਾਲ ਬਾਅਦ ਇੰਗਲੈਂਡ ਕੈਨੇਡਾ ਦੇਖਿਆ, ਲੱਡੂ ਪੂਰੀਆਂ ਛੋਲੇ ਔਰ ਜਲੇਬੀਆਂ ਔਰ ਪਤਾ ਨਹੀਂ ਕਿ ਕਿਤੇ ਨੀਚੇ ਤਾਂ ਲੱਗ ਰਹੀ ਲਾਈਨ। ਸ਼ਾਮ ਨੂੰ ਮੈਨੂੰ ਕੁਛ ਉਹਨੇ ਕਿਹਾ ਵੀ ਕੁਛ ਬੱਚਿਆਂ ਨੂੰ ਕੀਰਤਨ ਸਿਖਾ ਦੇ, 2 ਮਹੀਨੇ ਤੁਸੀਂ ਰਹੇ ਹੋ, ਮੈਂ ਉੱਥੋਂ ਲੰਘ ਕੇ ਜਾਵਾਂ ਤਾਂ ਨੀਚੇ ਤਾਂ ਲੱਗ ਰਹੀ ਲੈਣ। ਔਰ ਜਦ ਉੱਥੇ ਦਰਬਾਰ ਸਾਹਿਬ ਦੇਖਿਆ ਤਾਂ ਉਹ ਰਾਜੀਵ ਸਿੰਘ ਬੈਠੇ, 2 ਬੁੱਢੇ ਦੇਖਿਆ, ਯਾਰ ਇਹ ਕੀ ਹੈ, ਉੱਥੇ ਲੈਣ ਲੱਗ ਰਹੀ ਹੈ ਔਰ ਉੱਥੇ ਖਾਲੀ ਪੜਿਆ ਸਾਰਾ ਹਾਲ, ਇਸ ਤਰ੍ਹਾਂ ਇਹ ਤੇ ਵੀ ਬੜਾ ਹਾਲ ਹੈ। ਮੈਂ ਕਿਹਾ ਯਾਰ ਅਸੀਂ ਕਿੱਥੋਂ ਤੇ ਕਿੱਥੇ ਪਹੁੰਚ ਗਏ, ਸੰਗਤ ਪਹਿਲੇ ਸੰਗਤ ਫਿਰ ਪੰਗਤ, ਇਹ ਤਾਂ ਤੁਹਾਡਾ ਥੋੜਾ ਹੈ, ਨਹੀਂ ਤਾਂ ਤੁਸੀਂ ਵੀ ਕਰ ਲਓਗੇ ਸੀ, ਸੰਗਤ ਤੁਹਾਡੀ ਹੈ, ਇਸ ਵਾਸਤੇ 1-2 ਵਾਰੀ ਹੋ ਜਾਂਦਾ ਕੰਮ, ਉਹ ਸੁਰੇ ਤੇ ਆ ਜਾਂਦੇ, ਲੈ ਜਾਂਦੇ, ਕੁਝ ਖਾ ਜਾਂਦੇ, ਕੁਝ ਪੀ ਜਾਂਦੇ। ਇਹ ਸਾਡੀ ਤਬੀਅਤ, ਸਾਡੀ ਜਿਹੜੀ ਹੈ ਨਾ ਦਿਮਾਗੀ ਸੋਚ, ਇਹਨੂੰ ਬਦਲਣਾ ਚਾਹੀਦਾ। ਗੁਰਬਾਣੀ ਨੂੰ ਸੁਣੋ, ਉਸ ਪਰ ਵਿਚਾਰ ਕਰੋ, ਉਸ ਪਰ ਅਮਲ ਕਰੋ, ਤਾਂ ਜ਼ਿੰਦਗੀ ਦਾ ਫਿਰ ਆਨੰਦ ਆਏਗਾ। ਇੱਕ ਹੋਰ ਵਿਵਸਥਾ, ਇਹ ਤਾਂ ਇੱਥੇ ਮੈਂ ਦੇਖ ਰਿਹਾ ਹਾਂ ਕਿ ਮੈਨੂੰ ਇੰਡੀਆ ਬੈਠੇ ਗ੍ਰੀਨ ਕਾਰਡ ਜਦ ਮਿਲਿਆ ਸੀ, ਜਦ ਆ ਕੇ ਦੇਖਿਆ ਤਾਂ ਮੈਂ ਡਾਕਟਰ ਹਕਮਸ ਨੂੰ ਕਿਹਾ ਮੈਂ ਇੱਥੇ ਕਿਸੇ ਕੀਮਤ 'ਤੇ ਨਹੀਂ ਰਹਿਣਾ। ਦਿਮਾਗੀ ਤੌਰ 'ਤੇ ਇੱਥੇ ਲਗਭਗ 80% ਪਰ ਲੋਕ ਪਰੇਸ਼ਾਨ, ਬਾਹਰ ਦੇ ਸੁੱਖ ਤਾਂ ਹੈ, ਬਾਹਰ ਦੇ ਸਭ ਸੁੱਖ ਹੈ, ਲੇਕਿਨ ਦਿਮਾਗੀ ਤੌਰ 'ਤੇ 80% ਇੱਥੇ ਲੋਕ, ਉੱਥੇ 20% ਦੁਖੀ ਹੈ, ਚਾਹੇ ਭੁੱਖੇ ਹੀ ਮਰ ਰਹੇ ਹਾਂ ਪਰ ਉਹ ਫਿਰ ਵੀ ਆਨੰਦ ਵਿੱਚ ਹੀ ਹੈ। ਕਹਿੰਦੇ ਤਾਂ ਭਾਵ ਇਹ ਹੈ ਕਿ ਆਤਮਕ ਸੁੱਖ ਲੈਣਾ ਹੈ ਤਾਂ ਜੋ ਕੁਛ ਮਿਲ ਰਿਹਾ ਲਓ, ਕੰਮ ਕਰੋ, ਜ਼ਿਆਦਾ ਕਰਨੇ ਦੀ ਜ਼ਰੂਰਤ ਨਹੀਂ ਹੈ। ਅਖੀਰ ਵੀ ਉਹ ਪੜ ਕੇ ਫਿਰ ਸਮਾਪਤ ਕਰੀਏ, ਟਾਈਮ ਹੋ ਗਿਆ।
ਮੈਂ ਮੂਰਖ ਕੀ ਕੇ ਤੱਕ ਬਾਤ ਹੈ, ਕੋਟ ਪਰਾ ਦੇ ਦਰਿਆ ਮੈਂ ਮੂਰਖ ਕੀ ਕੇ ਤੱਕ ਬਾਤ ਕੋਟ ਪਰਾ ਦੇ ਦਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਗੁਰੂ ਨਾਨਕ ਜਿਨ ਸੁਣਿਆ ਬਿਰਗਰ ਬਾਸ ਨਾ ਭਰਿਆ ਰੇ ਹਰ ਅਰਾਧ ਨ ਜਾਣਾ ਰੇ ਹਰ ਹਰ ਗੁਰ ਗੁਰ ਕਰ ਕਰ ਹਰਿ ਹਰਿ ਅਰਾਧ ਨਾ ਹਰ ਹਰ ਗੁਰ ਗੁਰ ਕਰ ਕਰ ਹਰ ਜਿਉ ਨਾਮ ਪਰਿਉ ਰਮਦਾਰ ਨਾਮ ਪਰਿਉ ਰਮਦਾਰ
ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਮੇਰਿਆ ਸਤਿਗੁਰੂ ਹਰਿ ਕਾ
मन मेरे दुख संसार अंगीकारो कर तेरा कर सब सवार न समना कर समन स्वामी सुख मन विसार कह नानक मन मेरे सदा रोना साथी साहेब क्या नहीं करते रहे करता तेरे सब जय जिसे सदा सुख सदा है तेरे नाम मन बचावे नानक के मन बचिया कह नानक सच्ची सह क्या नहीं करते रहे सच्चा नाम मेरा आधार हो मेरा दिन भूखा सब भवाइया का साथ सुख मनिया बचिया सदा कुर्बान कीता गुरु विट्ठो जितिया बढ़िया आइया सच्चा नाम मेरा आधार हो वाजे पंच सुख घर सुवागे घर सुवागे सब दुलाजे पाए दूर दूध वाज किते कान किन पालिया दूर कारम पाया तुझन को सेना भर के लागे ऐसे को वाज कर हनंद वाजे कान सुनो बड़ भागियो सगल मनोरथ पार ब्रह्म प्रपाया उतले चुनी सोवे लोक लोक सत्ता कुंद्रे सुनी सुनी मान छंद जाजन भय सत्य पुरे गुप्ते जाने सुनते पुनित कहते पुरुष सत्पुरे आपन बिन मरना चरण लगे वाले
वाहिगुरु जी का खालसा वाहिगुरु जी की फतेह।